ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਪੰਜਾਬੀ ਦੇ ਸਰੋਤਿਆਂ ਨੂੰ ਨਿਊਜ਼ੀਲੈਂਡ ਤੋਂ ਪਰਮਿੰਦਰ ਸਿੰਘ ਪਾਪਾ ਟੋਇਟੋਏ ਵੱਲੋਂ ਸਤਿ ਸ੍ਰੀ ਅਕਾਲ ਪਹੁੰਚੇ। ਪੰਜਾਬੀ ਡਾਇਸਪੋਰਾ ਦੇ ਨਾਲ ਸੰਬੰਧਿਤ ਕੌਮਾਂਤਰੀ ਖਬਰਸਾਰ ਦੇ ਇਸ ਬੁਲੇਟਿਨ ਵਿੱਚ ਆਪ ਸਾਰਿਆਂ ਦਾ ਨਿੱਘਾ ਸਵਾਗਤ। ਪਹਿਲਾਂ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ। ਨਿਊਜ਼ੀਲੈਂਡ ਵਿੱਚ ਬੇਰੁਜ਼ਗਾਰੀ ਦੀ ਦਰ ਲਗਾਤਾਰ 5.2% ਉੱਤੇ ਟਿਕੀ ਹੋਈ ਹੈ। ਸਭ ਤੋਂ ਵੱਧ ਬੇਰੁਜ਼ਗਾਰ ਆਕਲੈਂਡ ਵਿੱਚ। ਪਿਛਲੇ ਕੁਝ ਸਾਲਾਂ ਤੋਂ ਬਹੁਤ ਸਾਰੇ ਨਿਊਜ਼ੀਲੈਂਡ ਦੇ ਵਸਨੀਕ ਭਾਰਤ ਜਾ ਕੇ ਆਪਣਾ ਇਲਾਜ ਕਰਾਉਣ ਲੱਗੇ। ਕੈਨੇਡਾ ਵਿੱਚ ਇਕੱਲੇ ਜੁਲਾਈ ਮਹੀਨੇ ਦੌਰਾਨ 40,000 ਨੌਕਰੀਆਂ ਖਤਮ। ਕਈ ਪੰਜਾਬੀ ਵਾਪਸ ਪੰਜਾਬ ਪਰਤਣ ਲੱਗੇ। ਦਸਤਾਰਧਾਰੀ ਸਿੱਖ ਅਨਮੋਲਦੀਪ ਸਿੰਘ ਨੂੰ ਬਰਤਾਨੀਆ ਦੇ ਰਾਇਲ ਗਾਰਡ ਵਿੱਚ ਮਿਲੀ ਸ਼ਾਨਦਾਰ ਥਾਂ। ਨਿਊਜ਼ੀਲੈਂਡ ਦੀ ਸਰਕਾਰ ਵੱਲੋਂ 2 ਨਵੀਆਂ ਵਰਕ ਵੀਜ਼ਾ ਸ਼੍ਰੇਣੀਆਂ ਦਾ ਕੀਤਾ ਗਿਆ ਐਲਾਨ। ਇਸ ਵਾਰ ਦੀਆਂ ਸਥਾਨਕ ਚੋਣਾਂ ਵਿੱਚ ਨਿਊਜ਼ੀਲੈਂਡ ਦੇ ਬਹੁਤ ਸਾਰੇ ਪੰਜਾਬੀ ਕੀਵੀ ਚਿਹਰੇ ਨਜ਼ਰ ਆਉਣਗੇ। ਅਤੇ ਆਖਰ ਵਿੱਚ ਕੁਝ ਰੰਗ ਸ਼ਾਇਰੀ ਦੇ। ਪਿਛਲੀਆਂ ਚੋਣਾਂ ਦੌਰਾਨ ਜਦੋਂ ਰਾਸ਼ਟਰੀ ਪੱਧਰ ਤੇ ਫੈਡਰਲ ਸਰਕਾਰ ਦੇ ਵਿੱਚ ਵੱਡੀ ਤਬਦੀਲੀ ਦੇਖਣ ਨੂੰ ਮਿਲੀ। ਨਿਊਜ਼ੀਲੈਂਡ ਵਿੱਚ ਗੱਠਜੁੜ ਵਾਲੀ ਸਰਕਾਰ ਨੇ ਬਹੁਤ ਸਾਰੇ ਦਾਅਵੇ ਤੇ ਵਾਅਦੇ ਕੀਤੇ, ਪਰ ਹੁਣ ਮੁੱਖ ਵਿਰੋਧੀ ਪਾਰਟੀ ਲੇਬਰ ਪਾਰਟੀ ਇਸ ਗੱਲ ਦੀ ਆਲੋਚਨਾ ਕਰਦੀ ਨਜ਼ਰ ਆਉਂਦੀ ਹੈ ਕਿ ਦੇਸ਼ ਭਰ ਵਿੱਚ ਬੇਰੁਜ਼ਗਾਰੀ ਦੀ ਦਰ 5.2% ਉੱਤੇ ਪੁੱਜ ਗਈ ਹੈ ਅਤੇ ਲਗਾਤਾਰ ਕਈ ਮਹੀਨਿਆਂ ਤੋਂ ਇਸੇ ਤਰ੍ਹਾਂ ਬਰਕਰਾਰ ਹੈ। ਇਕੱਲੇ ਦਸੰਬਰ ਮਹੀਨੇ 2023 ਤੋਂ ਲੈ ਕੇ ਹੁਣ ਤੱਕ ਦੀ ਗੱਲ ਕਰੀਏ ਤੇ 18,000 ਕਾਮਿਆਂ ਦੀ ਨੌਕਰੀ ਚਲੀ ਗਈ ਅਤੇ ਇਹਨਾਂ ਬੇਰੁਜ਼ਗਾਰ ਹੋ ਗਏ ਲੋਕਾਂ ਦੇ ਘਰੇਲੂ ਖਰਚੇ ਜਾਂ ਫਿਰ ਬਿੱਲ ਅਦਾ ਨਹੀਂ ਹੋ ਰਹੇ। ਇਹ ਨਹੀਂ ਇਸੇ ਤਰ੍ਹਾਂ ਦੀ ਇੱਕ ਸਮੱਸਿਆ ਵੱਲ ਨਜ਼ਰ ਮਾਰਦੇ ਹਾਂ ਤੇ ਨਿਊਜ਼ੀਲੈਂਡ ਵਿੱਚ ਗੰਭੀਰ ਸਿਹਤ ਸਮੱਸਿਆਵਾਂ ਦੇ ਲਈ ਲੰਬੀ ਉਡੀਕ ਤੋਂ ਬਾਅਦ ਲੋਕ ਆਪਣਾ ਇਲਾਜ ਕਰਾਉਣ ਦੇ ਲਈ ਅਸਮਰੱਥ ਨੇ। ਸਰਕਾਰ ਦੇ ਇੱਕ ਤਰ੍ਹਾਂ ਹੱਥ ਖੜੇ ਦਿਖਾਈ ਦਿੰਦੇ ਨੇ, ਜਿਸ ਦੇ ਚੱਲਦਿਆਂ ਬਹੁਤ ਸਾਰੇ ਲੋਕਾਂ ਨੇ ਆਪਣੇ ਸਸਤੇ ਅਤੇ ਟਿਕਾਊ ਇਲਾਜ ਵਾਸਤੇ ਭਾਰਤ ਜਾਣ ਦੀ ਠਾਣ ਲਈ ਹੈ। ਇੰਨਾ ਹੀ ਨਹੀਂ, ਬੀਤੇ ਕੁਝ ਮਹੀਨਿਆਂ ਤੋਂ ਇਹ ਰੁਝਾਨ ਲਗਾਤਾਰ ਇੱਥੋਂ ਦੇ ਰਾਸ਼ਟਰੀ ਮੀਡੀਆ ਦੀਆਂ ਸੁਰਖੀਆਂ ਵਿੱਚ ਵੀ ਬਣਿਆ ਹੋਇਆ ਹੈ। KPMG ਦੀ ਜੁਲਾਈ ਵਿੱਚ ਪ੍ਰਾਪਤ ਹੋਈ ਇੱਕ ਰਿਪੋਰਟ ਦੇ ਵਿੱਚ ਇਹ ਖੁਲਾਸਾ ਕੀਤਾ ਗਿਆ ਕਿ ਭਾਰਤ ਵਿੱਚ ਇਲਾਜ ਦੀ ਲਾਗਤ ਪੱਛਮੀ ਦੇਸ਼ਾਂ ਦੇ ਮੁਕਾਬਲੇ 90% ਤੱਕ ਘੱਟ ਹੋ ਸਕਦੀ ਹੈ। ਖਾਸ ਤੌਰ 'ਤੇ ਦਿਲ ਦੀ ਬਾਈਪਾਸ ਵਰਗੀਆਂ ਗੁੰਝਲਦਾਰ ਪ੍ਰਕਿਰਿਆਵਾਂ ਵਿਸ਼ਵ ਪੱਧਰ 'ਤੇ ਕੀਮਤ ਦੇ ਇੱਕ ਹਿੱਸੇ 'ਤੇ ਹੀ ਉਪਲਬਧ ਨੇ। ਰਿਪੋਰਟ ਦੇ ਵਿੱਚ ਆਖਿਆ ਗਿਆ ਕਿ ਭਾਰਤ ਵਿੱਚ ਮੈਡੀਕਲ ਟੂਰਿਜ਼ਮ ਨੂੰ ਹੁਣ ਕਾਫ਼ੀ ਵੱਡੀ ਹੱਦ ਤੱਕ ਮਾਨਤਾ ਮਿਲਣ ਲੱਗੀ ਹੈ। ਗੱਲ ਕਰੀਏ ਪੰਜਾਬੀਆਂ ਦੇ ਦੂਜੇ ਵੱਡੇ ਘਰ ਮੁਲਕ ਕੈਨੇਡਾ ਦੀ, ਜਿੱਥੇ ਕਿ ਇਕੱਲੇ ਜੁਲਾਈ ਮਹੀਨੇ ਦੇ ਦੌਰਾਨ ਹੀ 40,000 ਨੌਕਰੀਆਂ ਖਤਮ ਹੋ ਗਈਆਂ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਉੱਥੇ ਬੇਰੁਜ਼ਗਾਰੀ ਦੀ ਦਰ 6.9% ਦੇ ਪੱਧਰ 'ਤੇ ਪਹੁੰਚ ਗਈ ਹੈ। ਲੰਬੇ ਸਮੇਂ ਤੋਂ ਇਸੇ ਹੀ ਦਰ ਉੱਤੇ ਸਥਿਰਤ ਹੈ, ਪਰ ਮੌਜੂਦਾ ਹਾਲਾਤ ਦੇ ਮੱਦੇਨਜ਼ਰ 7% ਦਾ ਅੰਕੜਾ ਵੀ ਪਾਰ ਕਰਦਿਆਂ ਇਸ ਨੂੰ ਦੇਰ ਨਹੀਂ ਲੱਗਣੀ। ਇਨਫੋਰਮੇਸ਼ਨ, ਕਲਚਰ ਅਤੇ ਰੀਕ੍ਰੀਏਸ਼ਨ ਇੰਡਸਟਰੀ ਵਿੱਚ ਰੁਜ਼ਗਾਰ ਦੇ 29,000 ਮੌਕੇ ਖਤਮ ਹੋ ਗਏ, ਜਦੋਂ ਕਿ ਬਿਲਡਿੰਗ ਕੰਸਟਰਕਸ਼ਨ ਇੰਡਸਟਰੀ ਵਿੱਚ ਵੀ 22,000 ਨੌਕਰੀਆਂ ਨੂੰ ਨੁਕਸਾਨ ਬਰਦਾਸ਼ਤ ਕਰਨਾ ਪਿਆ। ਭਾਵੇਂ ਕਿ ਇਸ ਦੌਰਾਨ ਟਰਾਂਸਪੋਰਟੇਸ਼ਨ ਅਤੇ ਵੇਅਰਹਾਊਸਿੰਗ ਵਰਗੇ ਖੇਤਰਾਂ ਵਿੱਚ 26,000 ਨਵੀਆਂ ਨੌਕਰੀਆਂ ਪੈਦਾ ਹੋਈਆਂ, ਪਰ ਇਸ ਤੋਂ ਪ੍ਰਵਾਸੀ ਅਛੂਤੇ ਨਹੀਂ ਰਹੇ। ਇੰਡੀਅਨ ਭਾਈਚਾਰਾ ਇਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ, ਜਿਸ ਦੇ ਚੱਲਦਿਆਂ ਬਹੁਤ ਸਾਰੇ ਪੰਜਾਬੀ ਪਰਿਵਾਰ ਵਾਪਸ ਪੰਜਾਬ ਪਰਤ ਗਏ ਨੇ ਅਤੇ ਬਹੁਤ ਸਾਰੇ ਇਸ ਉਡੀਕ ਵਿੱਚ ਨੇ ਕਿ ਉਹ ਪੰਜਾਬ ਵਾਪਸ ਪਰਤ ਜਾਣਗੇ। ਦੂਜੇ ਪਾਸੇ ਦੁਨੀਆਂ ਭਰ ਵਿੱਚ ਵਸੇ ਪੰਜਾਬੀਆਂ ਦੀਆਂ ਪ੍ਰਾਪਤੀਆਂ ਦਾ ਵੀ ਪਾਰਾਵਾਰ ਨਹੀਂ ਹੈ। ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਲੋਕੇ ਦੇ ਵਸਨੀਕ ਸਰਦਾਰ ਅਨਮੋਲਦੀਪ ਸਿੰਘ ਨੇ ਇਤਿਹਾਸ ਰਚ ਦਿੱਤਾ ਹੈ। ਉਹ ਬਰਤਾਨੀਆ ਦੇ ਵੱਕਾਰੀ ਰਾਇਲ ਗਾਰਡ ਵਿੱਚ ਭਰਤੀ ਹੋ ਗਿਆ ਅਤੇ ਹੁਣ ਉਹ ਸ਼ਾਹੀ ਮਹਿਲ ਬਕਿੰਗਮ ਪੈਲਸ ਵਿੱਚ ਰਵਾਇਤੀ ਸਿੱਖ ਪੁਸ਼ਾਕ ਵਿੱਚ ਸੇਵਾ ਕਰਦਾ ਦਿਖਾਈ ਦੇਵੇਗਾ। ਅਨਮੋਲਦੀਪ ਸਿੰਘ 2019 ਵਿੱਚ ਇੱਕ ਵਿਦਿਆਰਥੀ ਵਜੋਂ ਬਰਤਾਨੀਆ ਗਿਆ ਅਤੇ ਉਸਨੇ ਆਪਣੀ ਪਰਿਵਾਰਕ ਵਿਰਾਸਤ, ਜਿਸ ਦੇ ਵਿੱਚ ਉਸਦੇ ਪੜਦਾਦਾ, ਦਾਦਾ ਅਤੇ ਪਿਤਾ ਪਹਿਲਾਂ ਹੀ ਭਾਰਤੀ ਫੌਜ ਵਿੱਚ ਸੇਵਾ ਨਿਭਾ ਚੁੱਕੇ ਹਨ, ਇਸ ਪਰੰਪਰਾ ਨੂੰ ਅੱਗੇ ਵਧਾਉਂਦਿਆਂ ਬਰਤਾਨੀਆ ਦੇ ਰਾਇਲ ਗਾਰਡ ਦੇ ਵਿੱਚ ਇਹ ਸਥਾਨ ਪ੍ਰਾਪਤ ਕਰ ਲਿਆ। ਅਤੇ ਇੱਧਰ ਜੇ ਗੱਲ ਕਰੀਏ ਨਿਊਜ਼ੀਲੈਂਡ ਦੀ ਇਮੀਗ੍ਰੇਸ਼ਨ ਮੰਤਰੀ ਐਰਿਕਾ ਸਟੈਨਫਲਡ ਹੋਰਾਂ ਨੇ ਗਲੋਬਲ ਵਰਕਫੋਰਸ ਸੀਜ਼ਨਲ ਵੀਜ਼ਾ, ਜੋ ਕਿ 3 ਸਾਲ ਲਈ ਹੋਵੇਗਾ, ਇਸ ਦਾ ਐਲਾਨ ਕੀਤਾ ਹੈ, ਜਿਸ ਦੇ ਅਧੀਨ ਪਿੰਡਾਂ, ਕਸਬਿਆਂ ਦੇ ਠੇਕੇਦਾਰ, ਵਾਈਨ ਮੇਕਿੰਗ ਸਟਾਫ, ਅਤੇ ਚੇਅਰਲਿਫਟ ਆਪਰੇਟਰ ਵਰਗੇ ਕਿੱਤਿਆਂ ਨੂੰ ਵੀ ਨਿਊਜ਼ੀਲੈਂਡ ਦੇ ਪ੍ਰਵਾਸੀਆਂ ਵਿੱਚ ਸ਼ਾਮਲ ਕੀਤਾ ਗਿਆ ਹੈ। ਉਹਨਾਂ ਨੂੰ ਹਰ 12 ਮਹੀਨਿਆਂ ਦੇ ਵਿੱਚ ਘੱਟੋ ਘੱਟ 3 ਮਹੀਨੇ ਦੇਸ਼ ਤੋਂ ਬਾਹਰ ਰਹਿਣਾ ਪਵੇਗਾ। ਪੀਕ ਸੀਜ਼ਨਲ ਵੀਜ਼ਾ ਜੋ ਕਿ ਖੇਤੀਬਾੜੀ ਅਤੇ ਮੱਛੀ ਪਾਲਣ ਖੇਤਰ ਦੇ ਵਿੱਚ ਲਾਗੂ ਕੀਤਾ ਗਿਆ, ਜਿਸ ਦੇ ਨਾਲ ਵੱਧ ਤੋਂ ਵੱਧ ਇਹਨਾਂ ਪ੍ਰਵਾਸੀਆਂ ਨੂੰ 7 ਮਹੀਨੇ ਇਸ ਮੁਲਕ ਦੇ ਵਿੱਚ ਰਹਿਣ ਦੀ ਇਜਾਜ਼ਤ ਹੋਵੇਗੀ। ਪਰ ਹਾਲੇ ਵੀ ਬਹੁਤ ਸਾਰੇ ਭਾਰਤੀ ਭਾਈਚਾਰੇ ਨਾਲ ਸੰਬੰਧਿਤ ਆਗੂ ਇਸ ਗੱਲ ਦੇ ਉੱਤੇ ਸਰਕਾਰ ਦੇ ਨਾਲ ਚਰਚਾ ਵਿੱਚ ਨੇ ਕਿ ਭਾਰਤ ਵਿੱਚ ਸਿਖਲਾਈ ਪ੍ਰਾਪਤ ਡਾਕਟਰਾਂ ਅਤੇ ਨਰਸਾਂ ਦੇ ਵਾਸਤੇ ਨਿਊਜ਼ੀਲੈਂਡ ਰਾਹ ਸੁਖਾਲੇ ਨਹੀਂ ਕਰ ਰਿਹਾ। ਇੰਨਾ ਹੀ ਨਹੀਂ, ਸੀਜ਼ਨਲ ਵਰਕਰਾਂ ਦੀ ਗਿਣਤੀ ਵਿੱਚ ਵੀ ਭਾਰਤ ਤੋਂ ਆਉਣ ਵਾਲੇ ਵਰਕਰ ਸ਼ਾਮਲ ਨਹੀਂ ਹੁੰਦੇ। ਅਤੇ ਇੱਧਰ ਇੱਕ ਤਾਜ਼ਾ ਤਰੀਨ ਵਰਤਾਰੇ ਦੌਰਾਨ ਇਹ ਦੇਖਣ ਨੂੰ ਮਿਲਿਆ ਕਿ ਨਿਊਜ਼ੀਲੈਂਡ ਵਿੱਚ ਆਉਣ ਵਾਲੇ ਬਹੁਤੇ ਭਾਰਤੀਆਂ ਵਿੱਚੋਂ ਹੁਣ ਲੋਕ ਰਾਜਨੀਤਿਕ ਸ਼ਰਨ ਵਾਸਤੇ ਹੀ ਆਪਣੇ ਕੇਸ ਅਪਲਾਈ ਕਰਨ ਲੱਗੇ ਨੇ। 2022 ਦੇ ਵਰ੍ਹੇ ਦੌਰਾਨ ਭਾਰਤ ਤੋਂ ਕੇਵਲ 69 ਪੋਲੀਟੀਕਲ ਅਸਾਇਲਮ ਦੀਆਂ ਅਰਜ਼ੀਆਂ ਮਿਲੀਆਂ ਸਨ, ਪਰ ਹੁਣ 2024 ਵਿੱਚ ਭਾਰਤੀ ਮੂਲ ਦੇ ਲੋਕਾਂ ਵੱਲੋਂ ਅਜਿਹਾ ਕਰਨ ਦੀ ਗਿਣਤੀ ਵੱਧ ਕੇ 1079 ਹੋ ਗਈ ਹੈ। ਇਹ ਨੰਬਰ ਨਿਊਜ਼ੀਲੈਂਡ ਵਿੱਚ ਹੋ ਰਹੀ ਕੁੱਲ 2396 ਪੋਲੀਟੀਕਲ ਅਸਾਇਲਮ ਜਾਂ ਰਾਜਨੀਤਿਕ ਸ਼ਰਨ ਦੀਆਂ ਅਰਜ਼ੀਆਂ ਦਾ ਇੱਕ ਵੱਡਾ ਹਿੱਸਾ ਬਣ ਗਈ ਹੈ। ਨਿਊਜ਼ੀਲੈਂਡ ਦੇ ਪ੍ਰਵਾਸੀ ਮਹਿਕਮੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਹ ਵਾਧਾ ਮੁੱਖ ਤੌਰ 'ਤੇ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਵਰਗੇ ਦੱਖਣੀ ਏਸ਼ੀਆਈ ਮੁਲਕਾਂ ਤੋਂ ਹੋ ਰਿਹਾ ਹੈ, ਜਿਸ ਦੇ ਵਿੱਚ ਵੱਡੀ ਗਿਣਤੀ ਪੰਜਾਬੀ ਮੂਲ ਦੇ ਪ੍ਰਵਾਸੀ ਵੀ ਸ਼ਾਮਲ ਨੇ। ਵਿਰੋਧੀ ਪਾਰਟੀ ਦੇ ਨੇਤਾ ਫਿਲ ਟਵਾਇਫਰਡ ਨੇ ਸਵਾਲ ਚੁੱਕਿਆ ਹੈ ਕਿ ਹੁਣ ਜਦੋਂ ਦੱਖਣੀ ਏਸ਼ੀਆ ਵਿੱਚ ਕੋਈ ਖੂਨ ਖਰਾਬਾ ਨਹੀਂ ਹੋ ਰਿਹਾ ਤਾਂ ਰਾਜਨੀਤਿਕ ਸ਼ਰਨ ਵਾਲੇ ਕੇਸਾਂ ਵਿੱਚ ਇੰਨਾ ਵਾਧਾ ਆਖਰਕਾਰ ਕਿਉਂ ਹੋ ਗਿਆ ਹੈ। ਇਹ ਨਿਊਜ਼ੀਲੈਂਡ ਦੀਆਂ ਸਥਾਨਕ ਚੋਣਾਂ ਦੇ ਵਿੱਚ ਬਹੁਤ ਸਾਰੇ ਪੰਜਾਬੀ ਚਿਹਰੇ ਵੀ ਕਿਸਮਤ ਅਜ਼ਮਾਈ ਕਰ ਰਹੇ ਨੇ, ਖਾਸ ਤੌਰ 'ਤੇ ਮਨਦੀਪ ਕੌਰ, ਮਾਰਸ਼ਲ ਆਹਲੂਵਾਲੀਆ ਅਤੇ ਕੁਨਾਲ ਪੱਲਾ, ਅਸ਼ਰਫ ਚੌਧਰੀ, ਅਵਿਨਾਸ਼ ਕੌਰ ਧਾਲੀਵਾਲ, ਪਰਮਜੀਤ ਸਿੰਘ ਅਤੇ ਸੰਦੀਪ ਸੈਣੀ ਦੇ ਨਾਮ ਇਸ ਦੇ ਵਿੱਚ ਲਏ ਜਾ ਰਹੇ ਨੇ। ਬਲਵਿੰਦਰ ਮੋਹੀ ਦੇ ਇਸ ਖਿਆਲ ਦੇ ਨਾਲ ਆ ਗਿਆ ਚਾਹਾਂਗਾ, ਨਾਲ ਪਹਾੜਾਂ ਮੱਥਾ ਲਾਉਂਦੇ ਦਿੰਦੇ ਰੋਕ ਤੂਫਾਨਾਂ ਨੂੰ, ਹੱਕਾਂ ਖਾਤਰ ਲੜਦੇ ਯੋਧੇ ਪਾਉਂਦੇ ਨੱਥ ਸ਼ਤਾਨਾਂ ਨੂੰ, ਪਹਿਲਾਂ ਨਾਲੋਂ ਹੋਰ ਵੀ ਜ਼ਿਆਦਾ ਪਾਉਣਾ ਮੋਹੀ ਲੱਗਦਾ ਹੈ, ਖੂਬ ਸਜਾ ਕੇ ਰੱਖੇ ਜਿਹੜਾ ਮੁੱਲ ਮਿਲੇ ਸਨਮਾਨਾਂ ਨੂੰ। SBS ਪੰਜਾਬੀ ਦੇ ਸਰੋਤਿਆਂ ਤੋਂ ਪਰਮਿੰਦਰ ਸਿੰਘ ਪਾਪਾ ਟੋਏ ਇੱਥੇ ਹੀ ਚਾਹੇਗਾ ਇਜਾਜ਼ਤ। ਅਗਲੇ ਹਫ਼ਤੇ ਹੋਣਗੀਆਂ ਮੁਲਾਕਾਤਾਂ। ਮਿਹਰਬਾਨੀ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।